ਅੱਜ ਦੀਆਂ ਮੁੱਖ ਖਬਰਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਵੱਲੋਂ ਗੁਪਤ ਰੂਪ ਵਿੱਚ ਸੰਭਾਲੇ ਮੰਤਰੀ ਪਦ ਸੰਬੰਧੀ ਸੰਸਦ ਵਿੱਚ ਜਵਾਬ ਤਲਬੀ, ਚੀਨ ਵਿੱਚ ਜ਼ੀਰੋ ਕੋਵਿਡ ਨੀਤੀ ਖਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਅਤੇ ਫੀਫਾ ਵਿਸ਼ਵ ਕੱਪ ਵਿੱਚ ਮੋਰਾਕੋ ਨੇ ਬੈਲਜੀਅਮ ਨੂੰ ਦਿੱਤੀ ਮਾਤ। SBS ਪੰਜਾਬੀ ਵੱਲੋਂ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਵਿਸਥਾਰ ਨਾਲ। ਫੈਡਰਲ ਸਰਕਾਰ ਸੰਸਦ ਵਿੱਚ ਇੱਕ ਮੋਸ਼ਨ ਲਿਆ ਕੇ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੀ ਉਸ ਗੱਲ ਨੂੰ ਲੈ ਕੇ ਜਵਾਬ ਤਲਬੀ ਕਰਨੀ ਚਾਹੁੰਦੀ ਹੈ ਜਿਸ ਤਹਿਤ ਉਹਨਾਂ ਆਪਣੇ ਕਾਰਜਕਾਲ ਦੌਰਾਨ ਗੁਪਤ ਰੂਪ ਵਿੱਚ ਇੱਕ ਮੰਤਰੀ ਵਜੋਂ ਜ਼ਿੰਮੇਵਾਰੀਆਂ ਸੰਭਾਲੀਆਂ ਹੋਈਆਂ ਸਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਆਖਿਆ ਕਿ ਬੈੱਲ ਰਿਪੋਰਟ ਦੁਆਰਾ ਦਿੱਤੇ 6 ਸੁਝਾਵਾਂ ਤਹਿਤ ਸਰਕਾਰ ਹੁਣ ਕਾਰਵਾਈ ਕਰਨ ਦੇ ਰੌਂ 'ਚ ਹੈ, ਜਿਹਦੇ ਚੱਲਦਿਆਂ ਅਗਲੇ ਹਫ਼ਤੇ ਸੰਸਦ ਵਿੱਚ ਇੱਕ ਮੋਸ਼ਨ ਵੀ ਪੇਸ਼ ਕੀਤਾ ਜਾਵੇਗਾ ਤਾਂ ਜੋ ਦੁਬਾਰਾ ਅਜਿਹਾ ਹੋਣ ਤੋਂ ਰੋਕਿਆ ਜਾ ਸਕੇ।
We haven't made any decisions of that, but I would expect that the motion will be moved by either the Leader of the House or the Attorney General. We'll wait and see what the business is in terms of whether there's time for it to pass or not.
The Australian Security Intelligence Organisation, ASIO, ਵੱਲੋਂ ਪਿਛਲੇ 8 ਸਾਲਾਂ 'ਚ ਪਹਿਲੀ ਵਾਰ ਆਸਟ੍ਰੇਲੀਆ ਉੱਤੇ ਅੱਤਵਾਦੀ ਖਤਰੇ ਦੇ ਲੈਵਲ ਨੂੰ ਘਟਾਉਣ ਦਾ ਫੈਸਲਾ ਲਿਆ ਗਿਆ। ASIO ਡਾਇਰੈਕਟਰ ਮਾਈਕ ਬਰਗੀਸ ਦਾ ਆਖਣਾ ਹੈ ਕਿ ਬਹੁਤ ਸਾਰੇ ਅੱਤਵਾਦੀ ਸੰਗਠਨਾਂ ਦੀਆਂ ਆਸਟ੍ਰੇਲੀਆ ਵਿਚਲੀਆਂ ਗਤੀਵਿਧੀਆਂ ਨੂੰ ਹੁਣ ਠੱਲ ਪਈ ਹੈ, ਪਰ ਅਜੇ ਵੀ ਇੱਥੇ ਨਸਲਵਾਦ ਦੀਆਂ ਘਟਨਾਵਾਂ ਅਤੇ ਵਿਚਾਰਕ ਜਾਂ ਧਾਰਮਿਕ ਕੱਟੜਤਾ ਦੇ ਚੱਲਦਿਆਂ ਕੁਝ ਖਤਰੇ ਜਿਉਂ ਦੇ ਤਿਉਂ ਦਰਪੇਸ਼ ਨੇ।
Critically though, there are a few of these people than there were previously, and few of them are likely to conduct an actual attack in Australia. So what's changed? Perhaps most significantly, the threat from religiously motivated violent extremists has moderated. The offshore networks, capabilities and allure of groups such as ISIL and Al-Qaeda have been degraded, with their support in Australia declining accordingly. But I stress, it's dissipated, not disappeared.
ਫੈਡਰਲ ਸਰਕਾਰ ਸੈਨੇਟ ਵਿੱਚ ਆਪਣੇ ਕਾਮਿਆਂ ਸੰਬੰਧੀ ਪੇਸ਼ ਬਿੱਲ ਨੂੰ ਪਾਸ ਕਰਾਉਣ ਲਈ ਪੂਰੀ ਤਰ੍ਹਾਂ ਆਸਵੰਦ ਹੈ, ਭਾਵੇਂ ਵਿਰੋਧੀ ਧਿਰ ਤੇ ਕੁਝ ਮਾਹਰ ਇਸ ਦੇ ਸੰਭਾਵੀ ਫਾਇਦਿਆਂ ਤੋਂ ਅਜੇ ਵੀ ਮੁਨਕਰ ਨੇ। ਜਦਕਿ ਇਸ ਦੌਰਾਨ ਯੂਨੀਵਰਸਿਟੀ ਆਫ ਐਡੀਲੇਡ ਦੇ ਪ੍ਰੋਫੈਸਰ ਆਫ ਲਾਅ ਐਂਡਰਿਊ ਸਟੀਵਰਟ ਦਾ ਮੰਨਣਾ ਹੈ ਕਿ ਬਿੱਲ ਦੇ ਕਾਨੂੰਨ ਬਣਨ ਮਗਰੋਂ ਘੱਟ ਤਨਖਾਹਾਂ ਵਾਲਿਆਂ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ।
These changes are really going to impact over the medium to longer term. They're really going to be particularly significant for workers in low-paid, feminized sectors, where the bill provides a number of different mechanisms, not just multi-employer bargaining, for workers to seek pay rises over and above what they could expect every year from the Commission's annual wage review.
ਅਟਾਰਨੀ ਜਨਰਲ ਮਾਰਕ ਟ੍ਰੈਫਸ ਨੇ ਲਿਬਰਲ ਪਾਰਟੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹਨਾਂ ਨੂੰ ਕੌਮੀ ਪੱਧਰ 'ਤੇ ਬਣ ਰਹੇ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਦੇ ਰਾਹ ਵਿੱਚ ਰੋੜਾ ਨਹੀਂ ਬਣਨਾ ਚਾਹੀਦਾ। ਉਹਨਾਂ ਕਿਹਾ ਕਿ ਲਿਬਰਲ ਪਾਰਟੀ ਵੱਲੋਂ ਸੰਸਦ ਵਿੱਚ ਸੁਝਾਈ ਮੱਦ ਸਿੱਧੇ ਤੌਰ 'ਤੇ ਇਹਨੂੰ ਬੁਨਿਆਦੀ ਤੌਰ 'ਤੇ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਲੇਬਰ ਪਾਰਟੀ ਨੂੰ ਮੌਜੂਦਾ ਸਰਕਾਰ ਨੂੰ ਕਤਈ ਮਨਜ਼ੂਰ ਨਹੀਂ।
The government will not be supporting that amendment, and indeed I would call on the Liberal Party to withdraw that amendment. I would call on the Liberal Party to support the establishment of a national anti-corruption commission, and let's get on with this task that the Australian people voted for at the last election.
ਰਿਜ਼ਰਵ ਬੈਂਕ ਦੇ ਗਵਰਨਰ ਨੇ ਆਸਟ੍ਰੇਲੀਆ ਦੇ ਲੋਕਾਂ ਤੋਂ ਆਪਣੇ ਵਿਆਜ ਦਰਾਂ ਸੰਬੰਧੀ ਦਿੱਤੇ ਪਹਿਲੇ ਬਿਆਨਾਂ ਲਈ ਮਾਫ਼ੀ ਮੰਗੀ ਹੈ। ਅੱਜ ਸੈਨੇਟ ਦੀ ਇਕਨੋਮਿਕ ਕਮੇਟੀ ਮੂਹਰੇ ਵਿਚਾਰ ਦਿੰਦਿਆਂ ਉਹਨਾਂ ਮੰਨਿਆ ਕਿ RBA ਪਹਿਲਾਂ ਕਹਿੰਦਾ ਰਿਹਾ ਕਿ 2024 ਤੱਕ ਵਿਆਜ ਦਰਾਂ ਸਥਿਰ ਰਹਿਣਗੀਆਂ, ਜੋ ਕਿ ਹੁਣ ਗਲਤ ਸਾਬਤ ਹੋਇਆ। ਪਰ ਗਵਰਨਰ ਫਿਲਿਪ ਲੋਅ ਨੇ ਆਖਿਆ ਕਿ ਵਿਆਜ ਦਰਾਂ ਮਹਿੰਗਾਈ ਦਰ ਨੂੰ ਠੱਲਣ ਲਈ ਇੱਕੋ ਇੱਕ ਬਚਿਆ ਰਸਤਾ ਸੀ, ਜੋ ਉਹਨਾਂ ਨੂੰ ਮਜਬੂਰੀ ਬਸ ਅਪਣਾਉਣਾ ਪਿਆ।
We also thought that given the dire outlook, it was unlikely that inflation would pick up quickly, and we would want to send a message that interest rates were going to stay low for a long period of time. At the time, I thought that was the right thing to do. Ex post, the economy recovered much more quickly than anyone expected, and we've had to raise interest rates more quickly, and people who borrowed in those 2 years are now finding it much more difficult.
ਚੀਨ ਦੀ ਜ਼ੀਰੋ ਕੋਵਿਡ ਨੀਤੀ ਅਤੇ ਤਾਲਾਬੰਦੀ ਦੇ ਸਰਕਾਰੀ ਫੈਸਲੇ ਖਿਲਾਫ਼ ਦੇਸ਼ ਭਰ ਵਿੱਚ ਪ੍ਰਦਰਸ਼ਨ ਜਾਰੀ ਹਨ। ਪ੍ਰਦਰਸ਼ਨਕਾਰੀ ਉੱਥੋਂ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਸਤੀਫੇ ਦੀ ਵੀ ਮੰਗ ਕਰਦੇ ਨਜ਼ਰ ਆਏ। ਸ਼ੰਘਾਈ ਵਿੱਚ ਹੋਏ ਇੱਕ ਮੁਜ਼ਾਹਰੇ ਦੌਰਾਨ ਇੱਕ ਵਿਦਿਆਰਥੀ ਜ਼ੂ ਨੇ ਆਪਣਾ ਰੋਸ ਕੁਝ ਇੰਝ ਪ੍ਰਗਟਾਇਆ।
It's crazy. I think first it's because of the Xi Jinping, the president. We should end his dictatorship because he only care about his himself, his dictatorship. So this is why many people died of him. So, but now it's a good news. Is many people getting to realize the president is illegal.
ਪੰਜਾਬ ਤੇ ਭਾਰਤ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਪੰਜਾਬੀ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ ਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਮੋਰਾਕੋ ਨੇ ਫੁੱਟਬਾਲ ਵਿਸ਼ਵ ਕੱਪ 'ਚ ਇੱਕ ਹੋਰ ਉਲਟਫੇਰ ਕਰਦਿਆਂ ਬੈਲਜੀਅਮ ਨੂੰ 2-0 ਨਾਲ ਹਰਾ ਦਿੱਤਾ। ਇਸ ਹਾਰ ਨਾਲ 2018 ਦੇ ਸੈਮੀਫਾਈਨਲ 'ਚ ਪਹੁੰਚੀ ਬੈਲਜੀਅਮ ਦੀ ਟੀਮ ਉੱਤੇ ਗਰੁੱਪ ਗੇੜ 'ਚੋਂ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ। ਮੋਰਾਕੋ ਲਈ ਸਾਬਰੀ ਨੇ 73ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਟੀਮ ਲਈ ਦੂਜਾ ਗੋਲ ਅਬੋਖ ਲਾਲ ਨੇ ਵਾਧੂ ਸਮੇਂ ਵਿੱਚ ਕੀਤਾ। ਬ੍ਰਾਜ਼ੀਲ ਤੋਂ ਬਾਅਦ ਦੁਨੀਆ ਦੀ ਦੂਜੇ ਦਰਜੇ ਦੀ ਟੀਮ ਬੈਲਜੀਅਮ ਨੇ ਇਸ ਤੋਂ ਪਹਿਲਾਂ ਵਿਸ਼ਵ ਕੱਪ 'ਚ ਪਿਛਲੇ 7 ਗਰੁੱਪ ਮੈਚ ਜਿੱਤੇ ਸਨ। ਇਹ ਮੋਰਾਕੋ ਦੀ 1998 ਤੋਂ ਬਾਅਦ ਵਿਸ਼ਵ ਕੱਪ 'ਚ ਪਹਿਲੀ ਅਤੇ ਕੁੱਲ ਮਿਲਾ ਕੇ ਤੀਜੀ ਜਿੱਤ ਸੀ। ਜੇ ਬੈਲਜੀਅਮ ਮੋਰਾਕੋ ਨੂੰ ਹਰਾ ਦਿੰਦੀ ਤਾਂ ਉਹ ਫਰਾਂਸ ਨਾਲ ਨੌਕਆਊਟ ਗੇੜ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਜਾਂਦੀ। ਬੈਲਜੀਅਮ ਹੁਣ ਗਰੁੱਪ ਦੇ ਆਪਣੇ ਆਖਰੀ ਮੈਚ 2018 ਦੇ ਫਾਈਨਲ 'ਚ ਪਹੁੰਚੀ ਕਰੋਏਸ਼ੀਆ ਦਾ ਸਾਹਮਣਾ ਕਰੇਗਾ, ਜਦਕਿ ਮੋਰਾਕੋ ਦਾ ਸਾਹਮਣਾ ਕੈਨੇਡਾ ਨਾਲ ਹੋਵੇਗਾ। ਇਸ ਦੌਰਾਨ ਬੈਲਜੀਅਮ ਦੀ ਹਾਰ ਪਿੱਛੋਂ ਉੱਥੋਂ ਦੀ ਰਾਜਧਾਨੀ ਬ੍ਰਸਲਜ਼ ਵਿੱਚ ਦੰਗਿਆਂ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਭੜਕੇ ਹੋਏ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਕਈ ਜਗ੍ਹਾ ਅੱਗ ਲਾ ਦਿੱਤੀ। ਪੁਲਿਸ ਨੂੰ ਉਹਨਾਂ ਨੂੰ ਖਦੇੜਨ ਲਈ ਪਾਣੀ ਦੀਆਂ ਬੁਸ਼ਾਰਾਂ ਅਤੇ ਲਾਠੀਚਾਰਜ ਦਾ ਸਹਾਰਾ ਲੈਣਾ ਪਿਆ। ਇਸ ਖਬਰ ਪਿੱਛੋਂ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 54 ਰੁਪਏ 26 ਪੈਸੇ, ਪਾਕਿਸਤਾਨ ਦੇ 150 ਰੁਪਏ ਅਤੇ ਅਮਰੀਕਾ ਦੇ 67 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 37 ਡਿਗਰੀ। ਐਡੀਲੇਡ, ਮੈਲਬਰਨ ਅਤੇ ਹੋਬਰਟ ਵਿੱਚ ਬਦਲਵਾਈ ਦੀ ਸੰਭਾਵਨਾ ਬਣੀ ਹੋਈ ਹੈ। ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 21, 19 ਅਤੇ 17 ਡਿਗਰੀ। ਕੈਨਬਰਾ 'ਚ ਹਲਕੀ ਬਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 23 ਡਿਗਰੀ। ਵੁਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਧੁੱਪੇ ਧੁੱਪੇ, ਵੱਧ ਤੋਂ ਵੱਧ ਤਾਪਮਾਨ 22, 24 ਅਤੇ 26 ਡਿਗਰੀ। ਬ੍ਰਿਸਬਨ, ਕੇਨਸ ਅਤੇ ਡਾਰਵਿਨ ਵਿੱਚ ਹਲਕੀ ਵਾਛੜ ਦਾ ਇਮਕਾਨ ਹੈ ਅਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।